ਸਾਈਂ ਦੇ ਜਗ ਵਿੱਚ ਆਏ ਇੰਨਾ ਧਨ ਜਣੇ ਦੀ ਮਾਏ ਜਿੰਨਾ ਫੁੱਲਾ ਰਹਾਰ ਬਾਣਾ ਤਿੰਨਾ ਮਾਰਗ ਪਾਏ ਗੋਇਆ ਜੇ ਕਰ ਅੱਖ ਤੇਰੀ ਰੱਬ ਦੇਖਣਾ ਚਾਹੇ ਛੇਤੀ ਜਾ ਤੂੰ ਸੰਤਾਂ ਦੇ ਵੱਲ ਓ ਰੱਬ ਵਿਖਾਲਣ ਆਏ ਨਾਨਕ ਸਰ ਫੇਰਾ ਮਾਰ ਦਿੰਦੇ 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 ਸਰ ਫੇਰਾ ਮਾਰ ਦਿੰਦੇ ਨਾਨਕ ਸਰ ਫੇਰਾ ਮਾਰ ਦਿੰਦੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਸਾਰੀਆਂ ਸੰਗਤਾਂ ਵਿੱਚੋਂ ਉੱਤਮ ਸੰਗਤ ਹੈ ਮਹਾਂਪੁਰਸ਼ਾਂ ਦੀ ਸੰਗਤ ਕਿਉਂਕਿ ਮਹਾਂਪੁਰਖ ਧੁਰ ਦਰਗਾਹ ਤੋਂ ਡਿਊਟੀਆਂ ਲੈ ਕੇ ਆਉਂਦੇ ਹਨ ਸੱਚ ਦੇ ਰਸਤੇ ਪਾਉਣ ਲਈ ਦੁਨੀਆਂ ਭੁੱਲ ਜਾਂਦੀ ਹੈ ਮੋਹ ਮਾਇਆ ਦੁਨੀਆਂ ਦੇ ਸੁੱਖਾਂ ਵਿੱਚ ਪਦਾਰਥਾਂ ਵਿੱਚ ਮਹਾਂਪੁਰਖ ਇਹਨਾਂ ਪਦਾਰਥਾਂ ਦੀ ਨਦੀ ਵਿੱਚੋਂ ਅੱਗ ਦੀ ਨਦੀ ਵਿੱਚੋਂ ਕੱਢ ਕੇ ਸਤ ਸੰਗਤ ਵਿੱਚ ਲਿਆ ਕੇ ਬਿਠਾਉਂਦੇ ਹਨ ਇਸ ਲਈ ਭਾਈ ਨੰਦ ਲਾਲ ਜੀ ਕਹਿ ਰਹੇ ਹਨ ਕਿ ਉਹਨਾਂ ਦੇ ਮਾਤਾ ਪਿਤਾ ਵੀ ਧਨ ਹਨ ਉਹਨਾਂ ਦੀ ਕੁੱਲ ਵੀ ਧਨ ਹੈ ਸੰਤ ਸਾਈਂ ਦੇ ਜੱਗ ਵਿੱਚ ਆਏ ਤਿੰਨਾ ਧਨ ਜਣੇ ਦੀ ਮਾਏ ਜਿੰਨਾ ਫੁੱਲਾ ਰਾਹ ਰਬਾਣਾ ਤਿੰਨਾ ਮਾਰਗ ਪਾਏ ਗੋਇਆ ਜੇਕਰ ਅੱਖ ਤੇਰੀ ਰੱਬ ਦੇਖਣਾ ਚਾਹੇ ਉਹ ਛੇਤੀ ਜਾ ਤੂੰ ਸੰਤਾਂ ਦੇ ਵੱਲ ਉਹ ਰੱਬ ਵੇਖਾਲਣ ਆਏ ਕਿਉਂਕਿ ਮਹਾਂਪੁਰਖਾਂ ਦੇ ਚਰਨਾਂ ਵਿੱਚ ਜਾ ਕੇ ਕੇਵਲ ਇੱਕ ਨਾਮ ਦੀ ਗੱਲ ਹੁੰਦੀ ਹੈ ਭਗਤਨ ਕੇ ਘਰ ਏਕੋ ਨਾਮ ਇੱਕ ਨਾਮ ਹੈ ਭਗਤਾਂ ਦੇ ਘਰ ਵਿੱਚ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਜੋ ਵੀ ਕੋਈ ਆਉਂਦਾ ਸੀ ਉਹਨਾਂ ਦਾ ਹੁਕਮ ਸੀ ਬਾਈ ਇੱਥੇ ਆ ਕੇ ਜਿਹੜਾ ਮਨੁੱਖ ਧਨ ਦੌਲਤ ਧੀ ਪੁੱਤਰ ਕੋਈ ਮਹਿਲ ਮਾੜੀਆਂ ਮੰਗਦਾ ਹੈ ਸਾਡੀ ਕੋਈ ਪ੍ਰਸੰਨਤਾ ਨਹੀਂ ਉਹਦੇ ਤੇ ਇੱਥੇ ਆਏ ਹੋ ਨਾਮ ਜਪੋ ਸੇਵਾ ਕਰੋ ਅਤੇ ਨਾਮ ਦੇ ਵਿੱਚ ਸਾਰੇ ਹੀ ਪਦਾਰਥ ਹਨ ਨਾਮ ਜਪੋਗੇ ਗੁਰੂ ਨਾਨਕ ਆਪੇ ਹੀ ਸਾਰੀਆਂ ਤੁਹਾਡੀਆਂ ਆਸਾਂ ਪੂਰੀਆਂ ਕਰ ਦੇਵੇਗਾ ਇਸੇ ਲਈ ਮਹਾਂਪੁਰਖ ਕਦੀ ਗੁਰਦੁਆਰਾ ਸਾਹਿਬ ਕਿਸੇ ਨੂੰ ਆਰਾਮ ਨਹੀਂ ਸੀ ਕਰਨ ਦਿੰਦੇ ਕਲੇਰੀ ਪਿੰਡ ਜਾ ਕੇ ਆਰਾਮ ਕਰਦੇ ਸੀ ਜਿਨ੍ਹਾਂ ਨੇ ਵੀ ਆਉਣਾ ਪਰ ਕੋਈ ਆਰਾਮ ਦੀ ਥਾਂ ਨਹੀਂ ਆਖਿਆ ਇੱਥੇ ਕੇਵਲ ਨਾਮ ਜਪਣ ਲਈ ਆਉਣਾ ਤਾਂ ਆਓ ਇੱਥੇ ਕੋਈ ਸੌਣ ਦਾ ਪ੍ਰਬੰਧ ਨਹੀਂ ਹੈ ਨਾ ਬਿਸਤਰਿਆਂ ਦਾ ਨਾ ਪ੍ਰਸ਼ਾਦਿਆਂ ਦਾ ਇੱਥੇ ਤਾਂ ਨਿਰੰਕਾਰ ਜੋ ਭੇਜ ਦੇਵੇਗਾ ਉਹ ਵੰਡ ਕੇ ਛਕ ਲਵਾਂਗੇ ਕਬੂ ਖੀਰ ਖੰਡ ਨਾ ਪਾਵੇ ਕਦੇ ਤਾਂ ਪਦਾਰਥਾਂ ਦੀਆਂ ਨਦੀਆਂ ਵਗਾ ਦੇਣੀਆਂ ਤੇ ਕਦੇ ਕਦੇ ਕਹਿ ਦੇਣਾ ਬਈ ਅੱਜ ਸੰਤੋਖ ਸਿੰਘ ਦੇ ਘਰ ਨਿਉਂਦਾ ਹੈ ਪੂਜ ਪਿਤਾ ਜੀ ਨੇ ਬਚਨ ਸੁਣਾਇਆ ਕਿ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਅੱਜ ਸੰਤੋਖ ਸਿੰਘ ਦੇ ਘਰ ਤੁਹਾਡਾ ਪ੍ਰਸ਼ਾਦ ਹੈ ਤੇ ਸਾਰੇ ਅਸੀਂ ਉਡੀਕਦੇ ਰਹੇ ਬਈ ਕੋਈ ਚੰਗਾ ਚੋਖਾ ਬਣਾ ਕੇ ਲਿਆ ਰਿਹਾ ਹੋਣਾ ਤਦੇ ਤਾਂ ਬਾਬਾ ਜੀ ਨੇ ਕਿਹਾ ਤੇ ਸ਼ਾਮ ਨੂੰ 4 ਵਜ ਗਏ ਉਡੀਕ ਕਰਦਿਆਂ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਬਾਹਰ ਨਿਕਲੇ ਕਿਸੇ ਨੇ ਕਿਹਾ ਮਹਾਰਾਜ ਉਹ ਸੰਤੋਖ ਸਿੰਘ ਨੇ ਪ੍ਰਸ਼ਾਦਾ ਲਿਆਉਣਾ ਸੀ ਅਜੇ ਤੱਕ ਆਇਆ ਨਹੀਂ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਭਲੇ ਲੋਕੋ ਅਸੀਂ ਤਾਂ ਕਿਹਾ ਸੀ ਅੱਜ ਸਬਰ ਸੰਤੋਖ ਦੇ ਘਰ ਵਿੱਚ ਤੁਹਾਡਾ ਪ੍ਰਸਾਦ ਹੈ, ਉਚਾਰਨ ਕਰੋ ਸ੍ਰੀ। ਤੋ ਇਸ ਤਰ੍ਹਾਂ ਇਮਤਿਹਾਨ ਲਿਆ ਕਰਦੇ ਸਾਂ ਕਿ ਨਾਮ ਜਪਣ ਵਾਲੇ ਨੂੰ ਕੋਈ ਇੱਛਾ ਹੀ ਨਾ ਰਵੇ ਕਿਸੇ ਵਸਤੂ ਦੀ, ਨਾ ਆਰਾਮ, ਨਾ ਭੁੱਖ ਤੇ ਨਾ ਨੀਂਦ। ਇਹ ਤਿੰਨ ਚੀਜ਼ਾਂ ਨੂੰ ਜਿਨ੍ਹਾਂ ਨੇ ਜਿੱਤ ਲਿਆ ਉਹ ਲੋਕ ਪਰਲੋਕ ਸਵਾਰ ਗਏ। ਇਸ ਲਈ ਨਾਨਕ ਸਰ ਫੇਰਾ ਮਾਰ ਜਿੰਦੇ, ਜਿਨ੍ਹਾਂ ਨੇ ਭਾਈ ਮਨ ਕਰਕੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਉਹਨਾਂ ਦੇ ਫਿਰ ਜੀਵਨ ਪਲਟ ਗਏ। ਬੜੇ ਬੜੇ ਹੰਕਾਰੀ ਨਿਮਰਤਾ ਦੀ ਮੂਰਤ ਹੋ ਗਏ, ਬੜੇ ਬੜੇ ਰਾਕਸ਼ਸ ਬੁੱਧੀ ਵਾਲੇ ਸੰਤ ਬਣ ਗਏ, ਹਰ ਵੇਲੇ ਸਿਮਰਨ ਵਿੱਚ ਜੁੜ ਗਏ। ਇਹ ਮਹਾਂਪੁਰਖਾਂ ਦੀ ਕਿਰਪਾ ਸੀ। ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਚੰਗ ਵਿਖਿਆਣੇ ਗਏ, ਉੱਥੋਂ ਦਾ ਮਜਿਸਟ੍ਰੇਟ ਜੋ ਭੋਲਾ ਰਾਮ ਸੀ, ਉਸਨੇ ਬਾਬਾ ਜੀ ਦਾ ਬੜਾ ਜਸ ਸੁਣਿਆ ਕਿ ਪੂਰਨ ਮਹਾਂਪੁਰਖ ਹਨ, ਬੜੇ ਬੜੇ ਵੱਡੇ ਮੁਸਲਮਾਨਾਂ ਦੇ ਵਿੱਚ ਵੀ ਜਿਹੜੇ ਫਕੀਰ ਸਨ ਉਹ ਵੀ ਦਰਸ਼ਨਾਂ ਨੂੰ ਆਇਆ ਕਰਦੇ ਸਨ, ਹਿੰਦੂ ਮਤ ਦੇ ਫਕੀਰ ਵੀ ਸਾਧੂ ਆਇਆ ਕਰਦੇ ਸਨ, ਸਾਰੀਆਂ ਹੀ ਕੌਮਾਂ ਦੇ ਆਇਆ ਕਰਦੇ ਸਨ, ਬਾਬਾ ਜੀ ਕੋਲੋਂ ਸੁਮਤ ਲਿਆ ਕਰਦੇ ਸੀ। ਕੋਈ ਅਭਿਆਸ ਵਿੱਚ ਰੁਕਾਵਟ ਹੋਣੀ ਤਾਂ ਬਾਬਾ ਜੀ ਅੱਗੇ ਆ ਕੇ ਬੇਨਤੀ ਕਰਨੀ ਅਤੇ ਬਾਬਾ ਜੀ ਨੇ ਦੱਸ ਦੇਣਾ, ਭਾਈ ਤੇਰੇ ਵਿੱਚ ਆਹ ਨੁਕਸ ਹੈ ਜਿਸ ਕਰਕੇ ਤੇਰੀ ਭਗਤੀ ਪ੍ਰਵਾਨ ਨਹੀਂ ਹੋ ਰਹੀ, ਤੈਨੂੰ ਪ੍ਰਾਪਤੀ ਨਹੀਂ ਹੋ ਰਹੀ। ਉਚਾਰਨ ਕਰੋ ਸ੍ਰੀ ਮਜਿਸਟ੍ਰੇਟ ਭੋਲਾ ਰਾਮ। ਅਣਖਿਲੇ ਮੋਤੀਆਂ ਦੀ ਮਾਲਾ ਬਣਾ ਕੇ ਲਿਆਇਆ ਬਾਬਾ ਜੀ ਵਾਸਤੇ, ਬੜਾ ਸੁੰਦਰ ਹਾਰ ਲਿਆਇਆ, ਆ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ ਤੇ ਜਿਉਂ ਹਾਰ ਪਾਉਣ ਲੱਗਾ ਬਾਬਾ ਜੀ ਨੂੰ, ਬਾਬਾ ਜੀ ਨੇ ਹੱਥ ਪਕੜ ਲਏ, ਕਹਿਣ ਲੱਗੇ ਭਲਿਆ ਲੋਕਾ, ਪਹਿਲਾਂ ਇਸ ਹਾਰ ਦੀ ਆਵਾਜ਼ ਤਾਂ ਸੁਣ ਲੈ, ਇਹ ਕੀ ਕਹਿ ਰਿਹਾ। ਇਹ ਕਹਿ ਰਿਹਾ ਮੈਂ ਹਾਰ ਕੇ ਆਇਆ, ਆ ਵੇਖ ਅਣਖਿਲਿਆ ਹੀ ਮੈਨੂੰ ਮਾਲਕ ਨੇ ਤੋੜ ਲਿਆ ਤੇ ਫਿਰ ਮੈਂ ਸੂਈ ਦੇ ਵਿੱਚ ਪਰੋਇਆ ਗਿਆ। ਮੈਂ ਦੁਨੀਆ ਵੱਲੋਂ ਹਾਰ ਚੁੱਕਿਆ ਤੇ ਤਾਂ ਮੈਂ ਹਾਰ ਬਣਿਆ ਹਾਂ, ਤੇ ਜੇ ਤੂੰ ਵੀ ਦੁਨੀਆ ਵੱਲੋਂ ਹਾਰ ਗਿਆ, ਮਾਇਆ ਨੂੰ ਜਿੱਤ ਲਿਆ, ਸੰਸਾਰ ਨੂੰ ਜਿੱਤ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਿਆ, ਤੇ ਤਾਂ ਮੈਨੂੰ ਪਾਵੀ ਨਹੀਂ ਤੇ ਮੈਨੂੰ ਨਾ ਪਾਈ। ਉਚਾਰਨ ਕਰੋ ਸ੍ਰੀ। ਬਾਬਾ ਜੀ ਕਹਿਣ ਲੱਗੇ ਮੈਂ ਅਜੇ ਹਾਰਿਆ ਨਹੀਂ, ਮੈਂ ਤਾਂ ਅਜੇ ਸਿੱਖ ਵੀ ਨਹੀਂ ਬਣਿਆ, ਸਿੱਖ ਬਣਨ ਦਾ ਯਤਨ ਕਰ ਰਿਹਾ। ਜਦੋਂ ਬਾਬਾ ਜੀ ਨੇ ਐਸੇ ਬਚਨ ਕੀਤੇ ਤਾਂ ਮਜਿਸਟ੍ਰੇਟ ਭੋਲਾ ਰਾਮ ਨੈਣਾ ਤੋਂ ਜਲ ਜਾ ਰਿਹਾ। ਭਈ ਐਸੇ ਮਹਾਂਪੁਰਖ, ਕਿਉਂਕਿ ਮਹਾਂਪੁਰਖ ਦੀ ਆਪਣੀ ਆਪਣੀ ਉਡਾਰੀ ਹੁੰਦੀ ਹੈ, ਕੋਈ ਕਿੱਥੋਂ ਬਚਨ ਕਰ ਰਿਹਾ ਇਹ ਉਹਨਾਂ ਦੀ ਅਵਸਥਾ ਦੇ ਨਾਲ ਹੁੰਦਾ। ਭਾਈ ਭੋਲਾ ਰਾਮ ਵੀ ਸਿਮਰਨ ਵਿੱਚ ਜੁੜ ਗਿਆ ਬਚਨ ਸੁਣ ਕੇ। ਭਈ ਏਡੇ ਮਹਾਂਪੁਰਖ ਸੰਸਾਰ ਜਿਨ੍ਹਾਂ ਨੂੰ ਨਮਸਕਾਰਾਂ ਕਰਦਾ, ਸਵਾਸ ਸਵਾਸ ਬੰਦਗੀ ਕਰਨ ਵਾਲੇ ਕਹਿ ਰਹੇ ਹਨ ਅਜੇ ਅਸੀਂ ਹਾਰੇ ਨਹੀਂ, ਤੇ ਮੈਂ ਤਾਂ ਮਾਲਕ ਦੀਆਂ ਏਡੀਆਂ ਬਖਸ਼ਿਸ਼ਾਂ ਪਾ ਕੇ ਵੀ ਉਹਦਾ ਨਾਮ ਨਹੀਂ ਜਪਦਾ, ਤਾਂ ਜੁੜ ਗਏ ਸਾਰੇ। ਇਸ ਲਈ ਮਹਾਂਪੁਰਖ ਕੋਲ ਜਾ ਕੇ ਬਈ ਜੀਵਨ ਵਿੱਚ ਪਰਿਵਰਤਨ ਆ ਜਾਂਦਾ, ਇਸ ਵਾਸਤੇ ਲਿਖਿਆ ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ।
ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ,
ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ।
ਬਾਬੇ ਅੰਮ੍ਰਿਤ ਬਾਣੀ ਕਰਦੇ ਨੇ ਬੇੜੇ ਪਾਰ, ਲੱਖਾਂ ਦੇ ਕਰਦੇ ਨੇ
ਬੇੜੇ ਪਾਰ, ਲੱਖਾਂ ਦੇ ਕਰਦੇ
ਦੁੱਖ ਪਏ ਹਰਦੇ ਨੇ, ਪਏ ਚੋਲੀਆਂ ਸਭ ਦੀਆਂ ਭਰਦੇ ਨੇ, ਤਪਦਾ ਹਿਰਦਾ ਥਾਰ ਜਿੰਦੇ ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਦਸ਼ਮੇਸ਼ ਦਾ ਹੁਕਮ ਸੁਣਾਉਂਦੇ ਨੇ, ਹੈ ਸੱਚ ਦੇ ਰਸਤੇ ਪਾਉਂਦੇ ਨੇ, ਪਾਨ ਕਰਾਉਂਦੇ ਨੇ, ਸਤਿਗੁਰੂ ਦੀ ਗੋਦ ਬਿਠਾਉਂਦੇ ਨੇ, ਇਹੋ ਖੂਨ ਦਾ ਉੱਥੇ ਵਪਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਸਰ ਫੇਰਾ ਮਾਰ ਦਿੰਦੇ, ਜੋ ਸ਼ਰਧਾ ਨਾਲ ਇੱਥੇ ਝੁਕਦਾ ਹੈ, ਸਿਮਰਨ ਦੀਆਂ ਦਾਤਾਂ ਲੁੱਟਦਾ ਹੈ, ਜੋ ਸ਼ਰਧਾ ਨਾਲ ਉੱਥੇ ਝੁਕਦਾ ਹੈ, ਸਿਮਰਨ ਦੀਆਂ ਦਾਤਾਂ ਲੁੱਟਦਾ ਹੈ, ਜਮਾਂ ਦੀ ਫਾਈ ਤੋਂ ਛੁੱਟਦਾ ਹੈ, ਗੇੜ ਜਨਮ ਮਰਨ ਦਾ ਮੁੱਕਦਾ ਹੈ, ਤੂੰ ਆਪਣਾ ਜਨਮ ਸਵਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਨਾਨਕ ਸਰ ਫੇਰਾ ਮਾਰ ਜਿੰਦੇ, ਫੇਰਾ ਮਾਰ ਦਿੰਦੇ, ਨਾਨਕ ਸਰ ਫੇਰਾ ਮਾਰ ਦਿੰਦੇ, ਭਾਗ ਜਦ ਬੰਦੇ ਦੇ ਹੈ ਕਾਮਲ ਮੁਰਸ਼ਦ ਮਿਲਦਾ ਹੈ, ਮਨ ਸੱਚੇ ਸਾਈ ਨਾਲ ਜੁੜ ਜਾਂਦਾ, ਸ਼ੁਭ ਕਰਮਾਂ ਦਾ ਫੁੱਲ ਖਿਲਦਾ ਹੈ, ਕਰ ਲੈ ਪਿਆਰ ਜਿੰਦੇ, ਨਾਨਕ ਸਰ ਫੇਰਾ ਮਾਰ ਦਿੰਦੇ, ਨਾਨਕ ਸਰ ਫੇਰਾ ਮਾਰ ਦਿੰਦੇ, ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ, ਨਾਨਕ ਸਰ ਫੇਰਾ ਮਾਰ ਦਿੰਦੇ, ਨਾਨਕ ਸਰ ਫੇਰਾ ਮਾਰ ਦਿੰਦੇ, ਬਾਬਾ ਜੀ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਦੋਂ ਦਿੱਲੀ ਆਏ ਬੇਅੰਤ ਸੰਗਤਾਂ ਆਉਂਦੀਆਂ ਸਨ ਦਰਸ਼ਨ ਕਰਨ ਲਈ, ਪਰ ਆਪ ਨੀਵੇਂ ਥਾਂ ਤੇ ਬੈਠਦੇ ਸਨ ਔਰ ਬਾਕੀ ਦਾ ਸਮਾਂ ਭੋਰੇ ਵਿੱਚ ਬੈਠ ਕੇ ਨਿਰੰਕਾਰ ਦੇ ਸਿਮਰਨ ਵਿੱਚ ਬਤੀਤ ਕਰਨਾ। ਕੁਝ ਵੱਡੇ ਘਰਾਣੇ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਬਾਬਾ ਜੀ ਦੇ ਦਰਸ਼ਨ ਕਰਨ ਲਈ। ਸੇਵਾਦਾਰ ਨੇ ਕਿਹਾ ਬਈ ਸਮੇਂ ਸਿਰ ਦਰਸ਼ਨ ਹੋਣਗੇ, ਬਾਬਾ ਜੀ 5 ਵਜੇ ਸ਼ਾਮ ਨੂੰ ਬਾਹਰ ਨਿਕਲਣਗੇ, ਦਰਸ਼ਨ ਕਰ ਲੈਣਾ। ਤੇ ਕਹਿਣ ਲੱਗੀਆਂ ਸਾਡੇ ਵਿੱਚੋਂ ਹੀ ਤਾਂ ਹੋਏ ਹਨ ਤੇ ਹੁਣ ਭੋਰਿਆਂ ਵਿੱਚ ਲੁੱਕੇ ਬੈਠੇ ਹਨ। ਬਾਬਾ ਜੀ ਉਸੇ ਵੇਲੇ ਬਾਹਰ ਆ ਗਏ। ਅੰਤਰਜਾਮੀ ਬਾਬਾ ਜੀ ਨਮਸਕਾਰ ਕਰਕੇ ਕਹਿਣ ਲੱਗੇ, ਮਾਤਾ ਇਸੇ ਲਈ ਤਾਂ ਮੈਂ ਭੋਰਿਆਂ ਵਿੱਚ ਬੈਠਾ ਹੋਇਆ, ਬਈ ਵਾਹਿਗੁਰੂ ਕਿਰਪਾ ਕਰੇ ਹੁਣ ਫਿਰ ਨਾ ਮਾਤਾ ਦੇ ਉਧਰ ਵਿੱਚ 9 ਮਹੀਨੇ ਲਟਕਣਾ ਪਵੇ, ਫਿਰ ਉਸ ਕੁੰਭੀ ਨਰਕ ਵਿੱਚ ਨਾ ਜਾਣਾ ਪਵੇ। ਇਸੇ ਲਈ ਮੈਂ ਨਿਰੰਕਾਰ ਅੱਗੇ ਅਰਦਾਸ ਕਰ ਰਿਹਾ। ਇਹ ਬਚਨ ਜਦੋਂ ਕੀਤਾ, ਜੋ ਸੰਗਤ ਵੀ ਖੜੀ ਸੀ, ਬੀਬੀਆਂ ਵੀ ਖੜੀਆਂ ਸੀ, ਢਹਿ ਪਈਆਂ ਚਰਨਾਂ ਤੇ, ਮਹਾਰਾਜ ਸਾਨੂੰ ਮਾਫ ਕਰ ਦਿਓ, ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਅੰਤਰਜਾਮੀ ਸਭ ਵਿਦ ਜਾਣੇ, ਕਣ ਕਣ ਦੇ ਵਿੱਚ ਆਪ ਵਸ ਰਹੇ ਹੋ, ਸਾਡੀਆਂ ਭੁੱਲਾਂ ਮਾਫ ਕਰ ਦਿਓ। ਤੋ ਜਿਸ ਕੋਈ ਭਾਵਨਾ ਦੇ ਨਾਲ ਆਉਂਦਾ ਸੀ, ਬਾਬਾ ਜੀ ਨੇ ਲੱਖਾਂ ਸੰਗਤਾਂ ਵਿੱਚ ਉਹਦੇ ਗੱਲ ਦਾ ਜਵਾਬ ਦੇ ਦੇਣਾ ਬਚਨ ਕਰਦਿਆਂ ਹੀ। ਐਸੇ ਅੰਤਰਜਾਮੀ ਮਹਾਂਪੁਰਖ ਸਨ। ਔਰ ਸਾਸ ਗ੍ਰਾਸ ਭਗਤੀ ਕਰਨੀ ਔਰ ਕਰਾਉਣੀ, ਇਸ ਲਈ ਉੱਥੇ ਦਿਲ ਦੀ ਖਿੜੇ ਬਹਾਰ ਜਿੰਦੇ ਭਾਈ ਸਾਹਿਬ ਹੀਰਾ ਸਿੰਘ ਭਾਗ ਸਿੰਘ ਜੀ ਫਰੂਕੇ ਵਾਲੇ, ਜਿਨ੍ਹਾਂ ਤੇ ਮਹਾਂਪੁਰਖ ਭਾਈ ਰਾਮ ਕ੍ਰਿਸ਼ਨ ਜੀ ਦੀ ਕਿਰਪਾ ਸੀ, ਸੰਤ ਸੇਵੀ ਸਨ ਆਪ। ਬਾਬਾ ਜੀ ਦਾ ਜਸ ਸੁਣ ਕੇ, ਉਪਮਾ ਸੁਣ ਕੇ ਫਰੂਕੇ ਤੋਂ ਚੰਨ ਮਿਗਿਆਣੇ ਆਏ ਤੇ ਬਾਬਾ ਜੀ ਕੀਰਤਨੀਆਂ ਦੀ ਬੜੀ ਕਦਰ ਕਰਦੇ ਸਨ, ਬੜਾ ਸਤਿਕਾਰ ਕਰਦੇ ਸਨ। ਬਾਬਾ ਜੀ ਨੇ ਬੜਾ ਅਦਬ ਸਤਿਕਾਰ ਦਿੱਤਾ, ਜੀਵਾਂ ਆਖਿਆ ਤੇ ਭਾਈ ਸਾਹਿਬ ਹੀਰਾ ਸਿੰਘ ਜੀ ਨੇ ਕੀਰਤਨ ਆਰੰਭ ਕੀਤਾ। ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪਿਖਰੀ। ਇਹ ਸ਼ਬਦ ਪੜਿਆ ਕਿ ਇਹ ਫਰਸ਼ਾਂ ਤੇ ਰਹਿਣ ਵਾਲੇ ਮਾਟੀ ਦੇ ਪੁਤਲੇ, ਜੇ ਤੂੰ ਚਾਹੁੰਦਾ ਕਿ ਮੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇ, ਤਾਂ ਫਿਰ ਪੂਰਨ ਮਹਾਂਪੁਰਖਾਂ ਦੇ ਚਰਨਾਂ ਦਾ ਦਾਸ ਬਣ ਜਾ। ਸਭ ਤੋਂ ਵੱਡੀ ਬਖਸ਼ਿਸ਼ ਤੈਨੂੰ ਇਹ ਮਿਲੇਗੀ ਕਿ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਦੂਰ ਨਹੀਂ ਪਾਛੇਗਾ। ਜੇ ਦੂਰ ਸਮਝਦੇ ਹਾਂ ਤਾਂ ਝੂਠ ਬੋਲਦੇ ਹਾਂ, ਕਿਸੇ ਦਾ ਬੁਰਾ ਲੋਚਦੇ ਹਾਂ, ਨਹੀਂ ਜਪਦੇ। ਤੋ ਜਦੋਂ ਮਹਾਂਪੁਰਖ ਦੀ ਸੰਗਤ ਮਿਲ ਜਾਵੇ ਤੇ ਫਿਰ ਮਹਾਂਪੁਰਖ ਕੋਲੋਂ ਕੁਝ ਮੰਗਣਾ ਹੈ, ਮੇਰੋ ਸੁੰਦਰ ਕਹੋ ਮਿਲੇ ਕਿਤ ਗੱਲੀ। ਮਹਾਂਪੁਰਖਾਂ ਨੂੰ ਪੁੱਛੋ ਕਿ ਮੇਰਾ ਸੁੰਦਰ, ਮੇਰਾ ਪਰਿਪੂਰਨ ਪਰਮਾਤਮਾ ਨਾਲ ਮੇਲ ਕਿਵੇਂ ਹੋ ਸਕਦਾ ਹੈ। ਇਹ ਮਹਾਂਪੁਰਖੋ ਮੈਨੂੰ ਦੱਸੋ, ਤੁਸੀਂ ਕਿਵੇਂ ਪਰਮਾਤਮਾ ਨੂੰ ਪਾਇਆ ਤੇ ਮੈਂ ਕਿਵੇਂ ਪਾ ਸਕਦਾ ਹਾਂ। ਜਦੋਂ ਇਹ ਬਚਨ ਕੀਤੇ ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰਾਗਾ ਸਿਆਂ, ਸਿੱਖ ਨੇ ਗੁਰੂ ਕੋਲੋਂ ਮੰਗਣਾ ਹੈ ਕਿ ਦੇਣਾ ਹੈ। ਭਾਈ ਸਾਹਿਬ ਕਹਿ ਚੁੱਕੇ ਸੀ ਬਈ ਮੰਗਣਾ, ਤੇ ਕਹਿਣ ਲੱਗੇ ਜੀ ਨਹੀਂ, ਸਿੱਖ ਨੇ ਦੇਣਾ ਹੈ, ਮੰਗਣਾ ਨਹੀਂ। ਤਾਂ ਬਾਬਾ ਜੀ ਕਹਿਣ ਲੱਗੇ, ਤੇਰਾ ਕੀਆ ਤੁਝੇ ਕਿਆ ਅਰਪੂ। ਇਹ ਦੁਨੀਆਂ ਦੇ ਪਦਾਰਥ, ਦੁਨੀਆਂ ਦੀਆਂ ਦਾਤਾਂ ਤਾਂ ਵਾਹਿਗੁਰੂ ਨੇ ਬਖਸ਼ੀਆਂ ਤੇ ਅਸੀਂ ਉਹਨੂੰ ਦੇ ਵੀ ਕੀ ਸਕਦੇ ਹਾਂ। ਤਾਂ ਭਾਈ ਸਾਹਿਬ ਹੀਰਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਨਹੀਂ ਦੇਣਾ ਨਹੀਂ ਲੈਣਾ ਹੈ। ਤੇ ਬਾਬਾ ਜੀ ਕਹਿਣ ਲੱਗੇ, ਬਈ ਨਦੀ ਸਮੁੰਦਰ ਵੱਲ ਭੱਜੀ ਜਾ ਰਹੀ ਹੈ, ਰਾਤ ਦਿਨ ਭੱਜੀ ਜਾ ਰਹੀ ਹੈ, ਕਿਤੇ ਆਰਾਮ ਨਹੀਂ ਕਰਦੀ, ਆ ਲੈਣ ਚੱਲੀ ਹੈ ਕੁਝ ਕੇ ਦੇਣ ਚੱਲੀ ਹੈ। ਮਹਾਰਾਜ ਨਦੀ ਤਾਂ ਦੇਣ ਗਈ ਹੈ ਆਪਣਾ। ਬਾਬਾ ਜੀ ਕਹਿਣ ਲੱਗੇ ਪਤੰਗਾ ਦੀਵੇ ਦੇ ਪਾਸ ਗਿਆ, ਕੁਝ ਲੈਣ ਗਿਆ ਕਿ ਦੇਣ ਗਿਆ। ਭਾਈ ਸਾਹਿਬ ਹੀਰਾ ਸਿੰਘ ਜੀ ਕਹਿਣ ਲੱਗੇ ਗਰੀਬ ਨਿਵਾਜ ਆਪ ਹੀ ਕਿਰਪਾ ਕਰੋ। ਤਾਂ ਬਾਬਾ ਜੀ ਕਹਿਣ ਲੱਗੇ ਜੇ ਕੋਈ ਨਮਕ ਦੀ ਡਲੀ ਨੂੰ ਰੱਸੀ ਨਾਲ ਬੰਨ ਕੇ ਸਮੁੰਦਰ ਵਿੱਚ ਲਟਕਾਵੇ ਤੇ ਕਵੇ ਬਈ ਸਮੁੰਦਰ ਦੀ ਡੂੰਘਾਈ ਦੱਸੇਗੀ, ਉਹ ਨਹੀਂ ਦੱਸ ਸਕਦੀ। ਸਮੁੰਦਰ ਵਿੱਚ ਖੁਰ ਜਾਏਗੀ, ਸਮੁੰਦਰ ਦਾ ਰੂਪ ਹੋ ਜਾਏਗੀ। ਤੇ ਬਾਬਾ ਜੀ ਨੇ ਫਿਰ ਆਖਿਆ ਰਾਗਾ ਸਿਆਂ, ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹੋਂ ਕਸੇ। ਜੇ ਦੇਂਦਾ ਹੈ ਤਾਂ ਹੋਂ ਮੈਂ ਆਉਂਦੀ ਹੈ, ਜੇ ਮੰਗਦਾ ਹੈ ਤਾਂ ਜੁਦਾ ਹੁੰਦਾ। ਪਿਤਾ ਕੋਲੋਂ ਪੁੱਤਰ ਮੰਗ ਰਿਹਾ 10-20 ਲੱਖ ਰੁਪਈਆ, ਸਮਝ ਜਾਏਗਾ ਬਈ ਇਹ ਹੁਣ ਵੱਖਰਾ ਹੋਣਾ ਚਾਹੁੰਦਾ। ਤੇ ਜੇ ਕੁਝ ਦੇ ਰਿਹਾ ਤਾਂ ਦਾਤਾ ਬਣਦਾ। ਤੇ ਬਾਬਾ ਜੀ ਨੇ ਭਾਈ ਸਾਹਿਬ ਆਨੰਦ ਲਾਲ ਜੀ ਦੀ ਇਹ ਤੁਕ ਪੜ੍ਹੀ, ਕਹਿਣ ਲੱਗੇ ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹੋਂ ਕਸੇ, ਲੈਣ ਦੇਣ ਜਬ ਦੋਨੋਂ ਛੱਡੇ ਤਾਂ ਪਿੱਛੇ ਮਾਹੀ ਵਸੇ। ਜੇ ਆਪਾ ਪਰਮੇਸ਼ਰ ਪ੍ਰੈਣੀ ਹੋ ਗਿਆ ਫਿਰ ਕੀ ਲੈਣਾ ਤੇ ਕੀ ਦੇਣਾ। ਜਿਸ ਗੁਰੂ ਕੇ ਲਾਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸਿਰ ਰੱਖ ਦਿੱਤਾ, ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਜੋੜ ਲਿਆ, ਤੇ ਫਿਰ ਉਸਨੂੰ ਕੁਝ ਮੰਗਣ ਦੀ ਲੋੜ ਨਹੀਂ। ਬਾਬਾ ਜੀ ਤਿਆਗ ਔਰ ਬੈਰਾਗ ਦੀ ਮੂਰਤ ਸਨ। ਆਪ 12:15 ਵਜੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਣਾ। ਇੱਕੋ ਸਤਿਗੁਰ ਜਾਗਤਾ ਹੋਰ ਜਗ ਸੁੱਤਾ ਮੋਹ ਪਿਆਰ। ਇੱਕ ਸਤਿਗੁਰੂ ਜਾਗ ਰਿਹਾ ਤੇ ਜਾਂ ਫਿਰ ਜਾਗਿਆ ਸੰਤ ਜਨਾ ਮੇਰੇ ਰਾਮ ਪਿਆਰੇ। ਸਾਰਾ ਜੀਵਨ ਆਪਨੇ ਆਰਾਮ ਨਹੀਂ ਕੀਤਾ, ਨੀਂਦ ਨੂੰ ਜਿੱਤਣ ਲਈ, ਕਿਉਂਕਿ ਪਰਮੇਸ਼ਰ ਦੇ ਪ੍ਰਾਪਤੀ ਲਈ ਸਭ ਤੋਂ ਵੱਡੀ ਜੋ ਹੈ ਉਹ ਨੀਂਦ ਹੈ ਰੁਕਾਵਟ। ਇਤਿਹਾਸ ਪੜ੍ਹ ਲੈਣਾ, ਪਾਰਵਤੀ ਨੇ ਵੀ ਜਦੋਂ ਅਮਰ ਕਥਾ ਹੋ ਰਹੀ ਸੀ ਨੀਂਦ ਆ ਗਈ, ਜਿਸ ਕਰਕੇ ਅਮਰ ਨਾ ਹੋ ਸਕੀ। ਅਨੇਕਾਂ ਮਿਸਾਲਾਂ ਹਨ, ਨੀਂਦ ਸਭ ਤੋਂ ਵੱਡੀ ਰੁਕਾਵਟ ਹੈ ਪ੍ਰਭੂ ਦੀ ਪ੍ਰਾਪਤੀ ਲਈ। ਤੇ ਆਪ ਕਈ ਵਾਰਾਂ ਬਾਬਾ ਜੀ ਕੇਸ ਕਿੱਲੀ ਨਾਲ ਬੰਨਦੇ ਨੇ ਬਈ ਜੇ ਨੀਂਦ ਆਵੇ ਤਾਂ ਪੀੜਾ ਮਹਿਸੂਸ ਹੋਵੇ। ਇਸ ਤਰ੍ਹਾਂ ਆਪ ਪਿਆਰ ਔਰ ਬੈਰਾਗ ਦੀ ਮੂਰਤ ਸਨ। ਦੁਨੀਆਂ ਵੱਲ ਪਿੱਠ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰਕੇ ਆਪ ਨੇ ਬੈਠਣਾ। ਮਹਾਰਾਜਾ ਪਟਿਆਲਾ ਜੋ ਸਾਰਾ ਹੀ ਪਰਿਵਾਰ ਬਾਬਾ ਜੀ ਦੇ ਚਰਨਾਂ ਦਾ ਭਵਰਾ ਸੀ, ਸ਼ਰਧਾਲੂ ਸੀ, ਇੱਕ ਕੀਮਤੀ ਚੋਗਾ ਭੇਜਿਆ, ਕੁੜਤਾ ਭੇਜਿਆ ਬਣਾ ਕੇ। ਜਦੋਂ ਆਪਨੇ ਪਹਿਨਿਆ ਤਾਂ ਭਗਤ ਭਗਵਾਨ ਦਾਸ ਜੀ ਜੋ ਮਿਗਿਆਣੇ ਤੋਂ ਰੋਜ਼ ਚੱਲ ਕੇ ਪੈਦਲ 5-6 ਮੀਲ ਆਇਆ ਕਰਦੇ ਸਨ ਬਾਬਾ ਜੀ ਦੇ ਚਰਨਾਂ ਵਿੱਚ, ਤੇ ਜਦੋਂ ਉਹਨਾਂ ਨੇ ਵੇਖਿਆ ਬਾਬਾ ਜੀ ਨੇ ਇਤਨਾ ਕੀਮਤੀ ਚੋਗਾ ਪਹਿਨਿਆ ਹੋਇਆ ਤਾਂ ਮਨ ਵਿੱਚ ਸ਼ੰਕਾ ਹੋ ਗਈ ਬਈ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਹਾਂ ਬੜੇ ਤਿਆਗੀ ਨੇ, ਤੇ ਐਸੀ ਕੱਪੜੇ ਤਾਂ ਸ਼ਹਿਨਸ਼ਾਹ ਵੀ ਨਹੀਂ ਪਾ ਸਕਦਾ। ਤਾਂ ਅੰਤਰਜਾਮੀ ਬਾਬਾ ਜੀ ਉਸੇ ਵੇਲੇ ਸੇਵਕ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਕੈਂਚੀ ਤੇ ਡੱਬੀ ਲੈ ਕੇ ਆ। ਹਜੂਰੀਆ ਸਿੰਘ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੇ ਇੰਜ ਕਰ। ਬਾਬਾ ਜੀ ਦੀ ਸ਼ੇਰ ਵਾਲੀ ਦਿਖਾਲੀ ਸੀ, ਕੋਈ ਪੁੱਛ ਨਹੀਂ ਸੀ ਸਕਦਾ ਬਈ ਕਿਉਂ ਮੰਗਵਾ ਰਹੇ ਹੋ। ਜੇਲੇ ਭਾਈ ਉੱਤਮ ਸਿੰਘ ਜੋ ਮੁੱਖ ਸੇਵਾਦਾਰ ਸੀ, ਹਜੂਰੀਆ ਸੀ, ਕੈਂਚੀ ਲਿਆਇਆ, ਆਪਣੇ ਕੁੜਤਾ ਉਤਾਰ ਕੇ ਉਹਨੂੰ ਆਖਿਆ ਬਈ ਇਸ 'ਤੇ ਟੁਕੜੇ ਟੁਕੜੇ ਕਰ ਦੇ। ਆਪਣੇ ਵੇਖਦਿਆਂ ਵੇਖਦਿਆਂ ਇਸ ਕੀਮਤੀ ਪੋਸ਼ਾਕ ਦੇ ਟੁਕੜੇ ਕਰਾ ਦਿੱਤੇ ਤੇ ਕਹਿਣ ਲੱਗੇ ਇਸ ਨੂੰ ਅੱਗ ਲਾ ਦੇ। ਅੱਗ ਲਾ ਦਿੱਤੀ ਤੇ ਅੰਤਰਜਾਮੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਗਵਾਨ ਦਾਸ ना ता ए कीमती कुर्ता पा के सानू कोई खुशी होई सी ते ना इस नू जला के कोई गमी होई है। ए ता शरदालुआ दा प्यार हुंदा है ते ता पा लई दे हन असी की करने हन इना बत्रा नू। आप सारी सारी रात सतगुरु दे चरणा विच जुड़े रहना। धन गुरु नानक पातशाह जी दे आगमन दा समा जो है 12:21 ते है ते बाबा जी 12:21 ते गुरु ग्रंथ साहब महाराज की हजूरी विच पहुंच जांदे सी इशनान करके। सारा जीवन जो उन्हां दा नितनेम रहा। एवें नहीं लोकां नूं कह दिता भाई नाम जपो अमृत छको, पहला आप कीता है साडी गल दा असर क्यों नहीं होंदा। अज प्रचार की कमी कोई नहीं पर करनी कहनी है पर करनी कोई नहीं है। जिस करके धन बाबा आनंद सिंह जी महाराज ने क्या हिंदू क्या मुसलमान क्या गुरु के सिख जो भी कोई आया उसनू ओदे धर्म नाल परपक कीता है। और आप कई बार प्यार विच आके सुनिया करते सन पूज पिता जी पासों के नींद नू प्यारी करके हथां विचों लाल गवाया। आओ अज वो याद आ रही है असी भी सारे जपिए। हथां विचों लाल गवाया नींद नू प्यारी करके, हथां विचों लाल गवाया नींद नू प्यारी करके, जिन्हां ने कदर नहीं जानी। ए हीरे लालां तो महंगे सुआस एवें जाई गवा दिते सौं के। ते बाबा जी क्या करदे सन भई बाजी ओ जित के जानगे जो अमृत वेले जाग के इशनान करके जपदे हन श्री। इसे लई महापुरख तारना पढ़ाउंदे हन कि कोई अखर साडे हिरदे वस जाए और साडा जीवन उच्चा सुचा हो जावे। इसलिए इस कविता नूं सुन के असी भी अपना नितनेम बनाइए अमृत वेला बनाइए। जो दशमेश पिता ने सानू हुक्म कीता है उस तरह चलांगे तां फिर की मिलेगा। लोक सुखिए पर लोक सोहेले नानक हर प्रभ आपे मेले।